ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਹਾਂ
پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، اج میں تانوں بائبل مقدس چوں یسوع مسیح دی ایک تمثیل دے بارے دساں گی، جندے چ یسوع مسیح نے 10 کنواریاں دا ذکر کیتا ہے۔ پیارے بچوں، اے تمثیل سانوں کلام مقدس چ متی رسول دی انجیل اندے 25ویں باب دی پہلی آیت تو لے کے 13ویں آیت تک پڑھن نوں مل دیئے۔ کلام مقدس چ لکھیا ہے کہ آسمان دی بادشاہی انہاں 10 کماریاں دی طرح ہوئے گی جیڑیاں اپنی مشلاں لے کے دلہے دے استقبال نوں نکلیاں۔ انہاں چوں 5 بے وقوف تے 5 عقل مند سن۔ جیڑیاں بے وقوف سن انہاں نے اپنی مشلاں تے لئیاں، لیکن تیل اپنے نال نہ لیا، مگر عقل مندہ نے اپنی مشلاں دے نال اپنی کپیاں چ تیل بھی لے لیا۔ تے جدوں دلہے نے دیر لگائی تے ساریاں سون لگیاں، لیکن بچو ادھی رات نوں شور ہون لگا کہ دیکھو دلہا آ گیا ہے، سب لوگ اوندے استقبال نوں نکلو۔ تے بچو، اسی ویکھنیاں کہ اس ویلے او ساریاں کنواریاں اٹھ کے اپنی اپنی مشلاں ٹھیک کرن لگیاں، تے بے وقوفا نے عقل مندہ نوں کیا کہ اپنے تیل چوں کچھ سانوں وی دے دو کیونکہ ساڈیاں مشلاں بوجھ رہیاں نے۔ پیارے بچو، اسی ویکھنیاں کہ جیڑیاں بے وقوف کنواریاں سن او اپنے نال مشلاں تے لے کے آئیاں، لیکن تیل نہ لے کے آئیاں۔ دلہے نے جدوں آن چ دیر لگائی تے ادوں تک انہاں دیاں مشلاں چ جڑا تیل سی او ختم ہو رہا سی، تے انہاں دے کول ہور تیل نہیں سی۔ اس لئی او اپنیاں سہیلیاں نوں کہن لگیاں کہ سانوں وی اپنے تیل چوں کچھ تیل دے دو، لیکن انہاں نے صاف انکار کر دیتا تے اے کیا کہ اے تیل تواڈے تے ساڈے دونوں دے لئی کافی نہیں، سو اس لئی تسی دکان تے جاؤ تے اپنے لئی تیل خرید لو۔ پیارے بچو، اسی ویکھنے ہاں کہ جنہاں نے اپنی کپیاں چ تیل لیا سی انہاں نوں خداوند یسوع مسیح نے عقل مند کنواریاں کیا، تے جنہاں نے اپنے نال تیل نہیں رکھیا سی او بے وقوف کنواریاں چ شامل ہوندیاں نے۔ سو اس طرح ہویا کہ او جڑیاں 5 بے وقوف کنواریاں سن او دکان تے گئیاں تاکہ او تیل لے سکن، ہجے او واپس نہیں آئیاں سن تے دلہا آ پہنچیا۔ جیڑیاں کنواریاں تیار سن او اوندے نال شادی دے جشن چ اندر چلیاں گئیاں تے دروازہ بند ہو گیا۔ تے بچو، اسی ویکھنیاں کہ کچھ دیر بعد بے وقوف کنواریاں وی آئیاں تے آ کے کہن لگیاں کہ اے خداوند ساڈے لئی دروازہ کھول دے، لیکن خداوند نے جواب چکیا کہ میں تانوں سچ کہنا وا کہ میں تانوں نہیں جاندا، بس جاگتے رہو کیونکہ تسی نہ تے اس دن نوں جاندے ہو تے نہ ہی اس کڑی نوں۔ سو بچو، اس تمثیل چ خاص کر اس گل تے زور دیتا گیا ہے کہ مسیح یسوع دی آمد سانی دے لئی سانوں ہر وقت تیار رہنا چاہیدا ہے۔ جڑا کوئی وی یسوع مسیح دی راست بازی تے انہاں دے پاکیزہ ایمان دا اقرار کردا ہے، او سب انہاں 10 کنواریاں دی علامت نے۔ پیارے بچو، 5 عقل مند تے 5 بے وقوف کنواریاں انہاں دو گروہاں دی نمائندگی کردیاں نے جڑے یسوع مسیح دی آمد سانی دے وقت ہون گے۔ 5 بے وقوف کنواریاں نوں اسی ریاکار تے نہیں کہہ سکدے، مگر احمق کہہ سکنے ہاں، کیونکہ انہاں نے رول قدس نوں اپنے نال نہ لیا۔ انہاں نے اپنے کماں تے اس شخص دی طرح تکیہ کیتا جڑا ضیافت چ شادی دے لباس دے بغیر آ گیا سی، تے انہاں دا دل پتھریلی زمین دی مانت سی۔ جدوں انہاں نے کلام سنیا تے انہوں فوراً خوشی نال قبول کر لیا، لیکن اپنے اندر جڑا نہ رکھیاں۔ انہاں دا جوش و خروش چند روز دا سی، تے جدوں کلام دی وجہ نال انہاں تے مصیبت یا ظلم بھرپا ہویا تے انہاں نے فلفور ٹھوکر کھائی۔ خود غرضی نے کلام دے بیج نوں انہاں دے سنگین دلاں چ جڑ پکڑن نہ دتی تے او پھل نہ لیائے۔ پیارے بچوں، یاد رکھو کہ تیل تو مراد رول قدس ہے۔ عقل مند کماریاں کلیسیا دے اس گروہ دی نمائندگی کردیاں نے جڑے کلام نوں سندے نے تے اوندے تے عمل کردے نے تے رول قدس دی ہدایت دے مطابق اپنے چال چلن نوں ڈھالنا چاہندے نے۔ پیارے بچوں، اسی ویکھنیاں کہ جدوں دلہے نے دیر لگائی تے اندے تو مراد انہاں لوکاں دا گھمان ہے جڑے یسوع مسیح دے زمانے چ اے سوچ رہے سن کہ خدا دی بادشاہی ہنے ہی ہو جائے گی، تے خداوند مسیح نے انہاں نوں اے دسیا کہ اس ویلے تے اس کڑی نوں کوئی نہیں جاندا کہ یسوع مسیح دی آمد کدو ہوئے گی۔ بے وقوفا نے عقل مندا کولوں تیل منگیا، یعنی کہ دوسریاں دا سہارا لبیا۔ اپنی نجات دے لئی سانوں خود ہی رول قدس تے مسیح یسوع نوں اپنے دل چ اتارنا ہوندا ہے۔ ساڈے لئی اے کام کوئی دوسرا نہیں کر سکدا، ਜਿਵੇਂ ਕਿ ਕੋਈ ਆਪਣੀ ਸੀਰਤ ਤੇ ਆਪਣੇ ਚਾਲ ਚਲਨ ਦੂਸਰਿਆਂ ਨੂੰ ਨਹੀਂ ਦੇ ਸਕਦਾ, ਉਸੇ ਤਰ੍ਹਾਂ ਰੂਲ ਕੁਦਸ ਵੀ ਨਾ ਵੇਚਿਆ ਜਾ ਸਕਦਾ ਹੈ ਤੇ ਨਾ ਹੀ ਖਰੀਦਿਆ ਜਾ ਸਕਦਾ ਹੈ, ਨਾ ਕਿਸੇ ਨੂੰ ਉਧਾਰ ਦਿੱਤਾ ਜਾ ਸਕਦਾ ਹੈ। ਇਹਦੇ ਲਈ ਹਰ ਸ਼ਖਸ ਨੂੰ ਜ਼ਾਤੀ ਤੌਰ ਤੇ ਖੁਦ ਕੰਮ ਕਰਨਾ ਹੁੰਦਾ ਹੈ ਤੇ ਅਗਰ ਅਸੀਂ ਗਫਲਤ ਤੇ ਲਾਚਾਰੀ ਜ਼ਾਹਿਰ ਕਰਾਂਗੇ ਤੇ ਫਿਰ ਵਕਤ ਆਉਣ ਵਾਲਾ ਹੈ ਜਦੋਂ ਆਸਮਾਨੀ ਬਾਦਸ਼ਾਹਤ ਦੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੱਤੇ ਜਾਣਗੇ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਰ ਵੇਲੇ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਰਹੀਏ ਤੇ ਆਪਣੀਆਂ ਜ਼ਿੰਦਗੀਆਂ ਨੂੰ ਉਸੇ ਤਰ੍ਹਾਂ ਹੀ ਗੁਜ਼ਾਰੀਏ ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਚਾਹੁੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਅੱਜ ਦੀਆਂ ਗੱਲਾਂ ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਉਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਸਾਥੀਓ, ਅੱਜ ਅਸੀਂ ਇੱਕ ਵਾਰ ਫਿਰ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਇੱਕ ਕਿਤਾਬ ਦਾ ਮੁਤਾਲਾ ਕਰਾਂਗੇ। ਜਿਵੇਂ ਕਿ ਅੱਜ ਕੱਲ੍ਹ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਾਂਦੇ ਹਾਂ ਤੇ ਅਗਰ ਤੁਸੀਂ ਕੱਲ੍ਹ ਦਾ ਪ੍ਰੋਗਰਾਮ ਸਾਡਾ ਸੁਣਿਆ ਹੈ ਤੇ ਤੁਹਾਨੂੰ ਪਤਾ ਹੋਏਗਾ ਕਿ ਕੱਲ੍ਹ ਮੈਂ ਤੁਹਾਨੂੰ ਪੌਲੁਸ ਰਸੂਲ ਦਾ ਪਹਿਲਾ ਖਤ ਜਿਹੜਾ ਉਹਨੇ ਕਰੰਥਸ ਦੀ ਕਲੀਸਿਆ ਨੂੰ ਲਿਖਿਆ ਉਹਦੇ ਬਾਰੇ ਦੱਸਿਆ ਸੀ। ਸੋ ਅੱਜ ਮੈਂ ਸਾਥੀਓ ਤੁਹਾਨੂੰ ਪੌਲੁਸ ਰਸੂਲ ਦੇ ਦੂਜੇ ਖਤ ਦੇ ਬਾਰੇ ਦੱਸਾਂਗਾ ਜਿਹੜਾ ਕਿ ਉਹਨੇ ਕਰੰਥਸ ਦੀ ਕਲੀਸਿਆ ਨੂੰ ਹੀ ਲਿਖਿਆ ਸੀ। ਸਾਥੀਓ, ਜਿਵੇਂ ਕਿ ਮੈਂ ਕੱਲ੍ਹ ਤੁਹਾਨੂੰ ਇਹ ਗੱਲ ਦੱਸੀ ਸੀ ਕਿ ਪੌਲੁਸ ਰਸੂਲ ਨੇ ਕਰੰਥਸ ਕਲੀਸਿਆ ਨੂੰ ਪਹਿਲਾ ਖਤ ਕਿਉਂ ਲਿਖਿਆ, ਉਹਦੀ ਕੀ ਵਜ੍ਹਾ ਸੀ। ਸਾਥੀਓ, ਪੌਲੁਸ ਰਸੂਲ ਨੇ ਜਦੋਂ ਵੇਖਿਆ, ਜਦੋਂ ਉਹਨੇ ਇਸ ਗੱਲ ਨੂੰ ਸੁਣੀਆ ਕਿ ਕਰੰਥਸ ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਆ ਗਏ ਨੇ, ਕਲੀਸਿਆ ਨੂੰ ਬਹੁਤ ਸਾਰੀ ਐਸੀ ਗੱਲਾਂ ਦਾ ਸਾਹਮਣਾ ਹੈ ਜਿਹਦੀ ਵਜ੍ਹਾ ਤੋਂ ਕਲੀਸਿਆ ਤਬਾਹ ਹੋ ਸਕਦੀ ਹੈ, ਅਸੀਂ ਵੇਖਣਾ ਕਿ ਉਹਨੇ ਉਹਨਾਂ ਮਸਾਇਲ 'ਤੇ ਗੱਲਬਾਤ ਕੀਤੀ ਔਰ ਫਿਰ ਇਸ ਗੱਲ ਨੂੰ ਵੀ ਬਿਆਨ ਕੀਤਾ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ, ਝੂਠੇ ਉਸਤਾਦਾਂ ਤੋਂ ਦੂਰ ਰੱਖ ਸਕਦੇ ਨੇ। ਪੌਲੁਸ ਰਸੂਲ ਨੂੰ ਜਦੋਂ ਪਤਾ ਚੱਲਿਆ ਕਿ ਕਰੰਥਸ ਦੀ ਕਲੀਸਿਆ ਵਿੱਚ ਮੁਖਤਲਿਫ ਮਸਾਇਲ ਪੈਦਾ ਹੋ ਗਏ ਨੇ, ਕਰੰਥਸ ਦੀ ਕਲੀਸਿਆ ਨੂੰ ਬਹੁਤ ਸਾਰੀ ਸ਼ੈਵਾਂ ਦਾ ਮਸਲਾ ਹੈ, ਉਹ ਬਹੁਤ ਸਾਰੀ ਸ਼ੈਵਾਂ ਦਾ ਸਾਹਮਣਾ ਕਰਦੇ ਨੇ, ਅਸੀਂ ਵੇਖਣਾ ਕਿ ਇਹਨਾਂ ਸਾਰੇ ਮਸਾਇਲ ਨੂੰ ਵੇਖਦੇ ਹੋਇਆਂ ਪੌਲੁਸ ਰਸੂਲ ਨੇ ਕਰੰਥਸ ਦੀ ਕਲੀਸਿਆ ਨੂੰ ਇਹ ਖਤ ਲਿਖਿਆ। ਸੋ ਪੌਲੁਸ ਰਸੂਲ ਦਾ ਪਹਿਲਾ ਖਤ ਕਰੰਥਿਉਂ ਦਾ ਨਾਮ ਬੜੀ ਅਹਿਮੀਅਤ ਦਾ ਹਾਮਿਲ ਸੀ। ਇਸ ਪਹਿਲੇ ਖਤ ਵਿੱਚ ਪੌਲੁਸ ਰਸੂਲ ਨੇ ਉਸ ਗੱਲ 'ਤੇ ਜ਼ਿਆਦਾ ਤਵੱਜਾ ਦਿੱਤੀ ਜਿਹਦਾ ਸਾਹਮਣਾ ਕਲੀਸਿਆ ਨੂੰ ਕਰਨਾ ਪੈਂਦਾ ਸੀ। ਸਾਥੀਓ, ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਪੈਦਾ ਹੋ ਗਏ ਸਨ ਤੇ ਕਲੀਸਿਆ ਨੂੰ ਇਹ ਖਤਰਾ ਸੀ ਕਿ ਕਿਧਰੇ ਇਹ ਤਬਾਹ ਨਾ ਹੋ ਜਾਏ, ਕਰੰਥਸ ਦੀ ਕਲੀਸਿਆ ਖਤਮ ਨਾ ਹੋ ਜਾਏ। ਸੋ ਪੌਲੁਸ ਰਸੂਲ ਨੇ ਇਹ ਬਿਹਤਰ ਜਾਣਿਆ, ਇਹ ਬਿਹਤਰ ਮਹਿਸੂਸ ਕੀਤਾ ਕਿ ਉਹ ਕਿਉਂ ਨਾ ਖਤ ਲਿਖੇ ਤੇ ਜਿਹੜੇ ਮਸਾਇਲ ਪਾਏ ਜਾਂਦੇ ਨੇ ਉਹਨਾਂ ਮਸਾਇਲ ਨੂੰ ਦੂਰ ਕਰ ਸਕੇ। ਸਾਥੀਓ, ਕਰੰਥਸ ਦੀ ਕਲੀਸਿਆ ਵਿੱਚ ਜਿਹੜਾ ਪਹਿਲਾ ਮਸਲਾ ਪਾਇਆ ਜਾਂਦਾ ਸੀ ਉਹ ਸੀ ਬਦ ਇਖਲਾਕੀ ਦਾ, ਹਰਾਮਕਾਰੀ ਦਾ। ਫਿਰ ਜਿਹੜਾ ਦੂਜਾ ਮਸਲਾ ਪਾਇਆ ਜਾਂਦਾ ਸੀ ਉਹ ਝਗੜੇ ਤੇ ਤਫਿਰਕੇ ਸਨ। ਤੀਜਾ ਮਸਲਾ ਇਲਜ਼ਾਮ ਤਰਾਸ਼ੀ ਦਾ ਸੀ। ਚੌਥਾ ਮਸਲਾ ਮੁਕੱਦਮਾਬਾਜ਼ੀ ਸੀ। ਪੰਜਵਾਂ ਮਸਲਾ ਇਮਾਨਦਾਰਾ ਦਾ ਹਜੇ ਵੀ ਬੁੱਤ ਪ੍ਰਸਤੀ ਨੂੰ ਕਬੂਲ ਕਰਨ ਦੇ ਮੁਤਲਕ ਸੀ। ਫਿਰ ਛਠਾ ਮਸਲਾ ਬੁੱਤਾਂ ਦੀ ਕੁਰਬਾਨੀ ਦਾ ਗੋਸ਼ਤ ਖਾਣ ਦੇ ਬਾਰੇ ਸੀ। ਸੱਤਵਾਂ ਮਸਲਾ ਕਲੀਸਿਆਈ ਇਬਾਦਤ ਵਿੱਚ ਔਰਤਾਂ ਦਾ ਆਪਣੇ ਸਿਰ ਨੂੰ ਨਾ ਢਕਣਾ, ਇਹ ਵੀ ਮਸਲਾ ਸੀ। ਫਿਰ ਅੱਠਵਾਂ ਮਸਲਾ ਸੀ ਕਿ ਬਹੁਤ ਸਾਰੇ ਲੋਕ ਨਾਮੁਨਾਸਿਬ ਤੌਰ ਨਾਲ ਇਸ਼ਾਇਰ ਬਾਣੀ ਵਿੱਚ ਸ਼ਾਮਿਲ ਹੁੰਦੇ ਨੇ। ਫਿਰ ਨੌਵਾਂ ਮਸਲਾ ਸ਼ਾਦੀਸ਼ੁਦਾ ਅਫਰਾਦ ਦਾ ਸੀ, ਫਿਰ ਦਸਵਾਂ ਮਸਲਾ ਕਿਆਮਤ ਦੇ ਬਾਰੇ ਸੀ, ਕਿਉਂਕਿ ਕਈਆਂ ਦਾ ਇਹ ਖਿਆਲ ਸੀ ਕਿ ਕਿਆਮਤ ਨਹੀਂ ਹੋਏਗੀ। ਸੋ ਪੌਲੁਸ ਰਸੂਲ ਨੇ ਸਾਰੇ ਮਸਲਿਆਂ ਦਾ ਹੱਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਖਤ ਦੇ ਜ਼ਰੀਏ ਗਲਤ ਫਹਿਮੀਆਂ ਨੂੰ ਦੂਰ ਕੀਤਾ, ਫਿਰ ਉਹਨੇ ਸਹੀ ਤਾਲੀਮ ਦਿੱਤੀ, ਤਰਬੀਅਤ ਦਿੱਤੀ, ਹਦਾਇਤ ਕੀਤੀ, ਅਤੇ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸਾਫ਼ ਅਤੇ ਆਸਾਨ ਲਫ਼ਜ਼ਾਂ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਔਰ ਫਿਰ ਸਾਥੀਓ, ਕੱਲ੍ਹ ਮੈਂ ਤੁਹਾਨੂੰ ਇਹ ਵੀ ਗੱਲ ਦੱਸੀ ਸੀ ਕਿ ਕਰੰਥਸ ਦਾ ਸ਼ਹਿਰ ਬੁੱਤ ਪ੍ਰਸਤੀ ਅਤੇ ਜ਼ਨਾਕਾਰੀ ਦੀ ਵਜ੍ਹਾ ਤੋਂ ਬੜਾ ਹੀ ਮਸ਼ਹੂਰ ਸੀ। ਸਾਥੀਓ, ਕਰੰਥਸ ਦੀ ਕਲੀਸੀਆ ਕਰੰਥਸ ਦੇ ਸ਼ਹਿਰ ਵਿੱਚ ਪਾਈ ਜਾਂਦੀ ਸੀ। ਕਰੰਥਸ ਜਨੂਬੀ ਯੂਨਾਨ ਵਿੱਚ ਅਖੀਆ ਦੇ ਸੂਬੇ ਦਾ ਇੱਕ ਅਹਿਮ ਤਜਾਰਤੀ ਸ਼ਹਿਰ ਸੀ। ਕਰੰਥਸ ਦਾ ਸ਼ਹਿਰ ਨਹਾਇਤ ਪੁਰਾਣਾ ਸ਼ਹਿਰ ਸੀ, ਜਿਹਦੀ ਤਵਾਰੀਖ 4000 ਕਬਲੇ ਮਸੀਹ ਤੱਕ ਜਾਂਦੀ ਹੈ, ਪਰ ਇਹਦੀ ਜ਼ਿਆਦਾ ਸ਼ੋਹਰਤ ਅਤੇ ਖੁਸ਼ਹਾਲੀ ਤਕਰੀਬਨ 800 ਕਬਲੇ ਮਸੀਹ ਵਿੱਚ ਸੀ। ਇਹਦੇ ਵਿੱਚ ਦੋ ਬੰਦਰਗਾਹਾਂ ਸਨ, ਮਸ਼ਰਕੀ ਸਾਹਿਲ ਦੇ ਵੱਲ ਯਾਨੀ ਕਿ ਸਮੁੰਦਰ ਦੇ ਵੱਲ 6 ਮੀਲ ਦੇ ਫਾਸਲੇ ਤੇ ਇਹ ਸ਼ਹਿਰ ਪਾਇਆ ਜਾਂਦਾ ਸੀ, ਤੇ ਇਸ ਸ਼ਹਿਰ ਦੇ ਇਰਦ ਗਿਰਦ 10 ਕਿਲੋਮੀਟਰ ਲੰਬੀ ਦੀਵਾਰ ਸੀ। ਸ਼ਹਿਰ ਦੇ ਵਿਚਕਾਰ ਇੱਕ ਮਾਰਕੀਟ ਸੀ, ਤੇ ਇੱਥੇ ਕਿਹਾ ਜਾਂਦਾ ਹੈ ਕਿ ਸੰਗੇ ਮਰਮਰ ਦਾ ਇੱਕ ਦਰਵਾਜ਼ਾ ਮਿਲਿਆ, ਜਿਹਦੇ ਤੇ ਇਹ ਲਿਖਿਆ ਹੋਇਆ ਸੀ ਕਿ ਇਬਰਾਨੀਓ ਦਾ ਇਬਾਦਤ ਖਾਨਾ। ਤੇ ਸਾਥੀਓ, ਇਹਦੇ ਕਰੀਬ ਹੀ ਸੰਗੇ ਮਰਮਰ ਦਾ ਬਣਿਆ ਹੋਇਆ ਅਦਾਲਤ ਦਾ ਇੱਕ ਚਬੂਤਰਾ ਵੀ ਮਿਲਿਆ, ਜਿਹਦੇ ਤੇ ਰੂਮੀ ਹਾਕਿਮ ਬਹਿ ਕੇ ਅਦਾਲਤ ਕਰਦੇ ਸਨ। ਕਰੰਥਸ ਦੇ ਲੋਕ ਬੁੱਤ ਪ੍ਰਸਤ ਸਨ, ਇੱਥੇ ਗੈਰ ਕੌਮਾਂ ਦੇ ਲੋਕ ਰਹਿੰਦੇ ਸਨ। ਔਰ ਫਿਰ ਸਾਥੀਓ, ਇੱਥੇ ਇੱਕ ਬੜਾ ਵੱਡਾ ਮੰਦਰ ਸੀ, ਤੇ ਉਹ ਮੰਦਰ ਅਪਾਲੋ ਦਾ ਮੰਦਰ ਸੀ। ਤੇ ਕਰੰਥਸ ਸ਼ਹਿਰ ਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇੱਥੇ ਤਕਰੀਬਨ 10 ਮੰਦਰ ਪਾਏ ਜਾਂਦੇ ਸਨ। ਇਸ ਸ਼ਹਿਰ ਵਿੱਚ ਸ਼ਿਫਾ ਦਾ ਦੇਵਤਾ ਵੀ ਪਾਇਆ ਜਾਂਦਾ ਸੀ, ਉਹਦਾ ਵੀ ਮੰਦਰ ਪਾਇਆ ਜਾਂਦਾ ਸੀ। ਔਰ ਫਿਰ ਸਾਥੀਓ, ਇੱਥੇ ਮੁਹੱਬਤ ਦੀ ਦੇਵੀ ਦਾ ਵੀ ਮੰਦਰ ਪਾਇਆ ਜਾਂਦਾ ਸੀ। ਸੋ ਇਹ ਸ਼ਹਿਰ ਬੁੱਤ ਪ੍ਰਸਤੀ ਦੀ ਵਜ੍ਹਾ ਤੋਂ ਤੇ ਮੰਦਰ ਵਗੈਰਾ ਦੀ ਵਜ੍ਹਾ ਤੋਂ ਬੜਾ ਹੀ ਮਸ਼ਹੂਰ ਸੀ। ਸਾਥੀਓ, ਇਸ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਬਦਕਾਰੀ ਪਾਈ ਜਾਂਦੀ ਸੀ, ਜ਼ਨਾਕਾਰੀ ਹਰਾਮਕਾਰੀ ਪਾਈ ਜਾਂਦੀ ਸੀ। ਇਸ ਸ਼ਹਿਰ ਵਿੱਚ ਆਜ਼ਾਦੀ ਦੇ ਨਾਲ ਲੋਕ ਹਰਾਮਕਾਰੀ ਜ਼ਨਾਕਾਰੀ ਕਰਦੇ ਸਨ। ਸੋ ਨਾ ਸਿਰਫ ਕਰੰਥਸ ਦਾ ਸ਼ਹਿਰ ਬੁੱਤ ਪ੍ਰਸਤੀ ਦੀ ਵਜ੍ਹਾ ਤੋਂ ਮਸ਼ਹੂਰ ਸੀ, ਬਲਕਿ ਜ਼ਨਾਕਾਰੀ ਤੇ ਹਰਾਮਕਾਰੀ ਦੀ ਵਜ੍ਹਾ ਤੋਂ ਵੀ ਬੜਾ ਹੀ ਮਸ਼ਹੂਰ ਸੀ। ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਸਨ। ਔਰ ਫਿਰ ਸਾਥੀ, ਉਹ ਕਿਹਾ ਜਾਂਦਾ ਕਿ ਇੱਥੇ ਬਰਤਨ ਤੇ ਜਹਾਜ਼ ਵੀ ਬਣਦੇ ਸਨ। ਸੋ ਕਰੰਥਸ ਦਾ ਸ਼ਹਿਰ ਆਪਣੇ ਦੌਰ ਵਿੱਚ ਬੜੀ ਅਹਿਮੀਅਤ ਦਾ ਹਾਮਿਲ ਸੀ, ਬੜਾ ਮਸ਼ਹੂਰ ਸੀ, ਖੁਸ਼ਹਾਲ ਸੀ, ਜਿਹਦੀ ਵਜ੍ਹਾ ਤੋਂ ਅਸੀਂ ਵਿਖਨੇ ਕਿ ਰੋਮ ਨੇ ਇੱਥੇ ਫਤਿਹ ਪਾਈ ਸੀ। ਸਾਥੀਓ, ਕਰੰਥਸ ਸ਼ਹਿਰ ਵਿੱਚ ਜ਼ਿਆਦਾਤਰ ਲੋਕ ਜਰਾਇਮ ਪੇਸ਼ਾ ਅਤੇ ਬਦ ਇਖਲਾਕ ਲੋਕ ਸਨ। ਇਸ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਆਜ਼ਾਦੀ ਸੀ, ਖਸੂਸਨ ਜਿਨਸੀ ਆਜ਼ਾਦੀ। ਔਰ ਫਿਰ ਸਾਥੀਓ, ਇੱਥੇ ਬਦਕਾਰੀ ਦੀ ਵਜ੍ਹਾ ਤੋਂ, ਗੁਨਾਹ ਦੀ ਵਜ੍ਹਾ ਤੋਂ, ਜ਼ਲਜ਼ਲੇ ਤੂਫਾਨ ਆਉਂਦੇ ਸਨ, ਜਿਹਦੀ ਵਜ੍ਹਾ ਤੋਂ ਇਹ ਸ਼ਹਿਰ ਤਬਾਹ ਹੋ ਜਾਂਦਾ ਸੀ। ਸਾਥੀਓ, ਮਸੀਹਤ ਦਾ ਆਗਾਜ਼ ਤੇ ਕਲੀਸੀਆ ਦਾ ਆਗਾਜ਼ ਕਰੰਥਸ ਵਿੱਚ ਪੌਲੁਸ ਰਸੂਲ ਦੀ ਖਿਦਮਤ ਦੀ ਵਜ੍ਹਾ ਤੋਂ ਹੋਇਆ। ਕਰੰਥਸ ਦੀ ਕਲੀਸੀਆ ਵਿੱਚ ਜ਼ਿਆਦਾਤਰ ਲੋਕ ਬੁੱਤ ਪ੍ਰਸਤ ਸਨ, ਪਰ ਅਸੀਂ ਵਿਖਣਿਆ ਕਿ ਉਹਨਾਂ ਨੇ ਪੌਲੁਸ ਰਸੂਲ ਦੇ ਵਸੀਲੇ ਨਾਲ ਯਿਸੂ ਮਸੀਹ ਨੂੰ ਜਾਣਿਆ, ਉਹ ਸੱਚਾਈ ਤੋਂ ਵਾਕਿਫ ਹੋਏ, ਉਹਨਾਂ ਨੇ ਆਪਣੀ ਬੁਰੀ ਰਾਵਾਂ ਨੂੰ ਛੱਡਿਆ ਤੇ ਖੁਦਾ ਦੀ ਕਲੀਸੀਆ ਵਿੱਚ ਸ਼ਾਮਿਲ ਹੋ ਗਏ। ਤੇ ਸਾਥੀਓ, ਅਸੀਂ ਵਿਖਣਿਆ ਕਿ ਫਿਰ ਪੌਲੁਸ ਰਸੂਲ ਨੇ ਕਰੰਥਸ ਕਲੀਸੀਆ ਨੂੰ ਦੂਜਾ ਖਤ ਵੀ ਲਿਖਿਆ, ਪਰ ਇਸ ਦਫ਼ਾ ਉਹਨੇ ਕਲੀਸੀਆ ਦੇ ਲੋਕਾਂ ਦੇ ਲਈ ਇੱਕ ਖਤ ਲਿਖਿਆ। ਜਦੋਂ ਅਸੀਂ ਪੌਲੁਸ ਰਸੂਲ ਦਾ ਦੂਜਾ ਖਤ ਕਰੰਥੀਓ ਦੇ ਨਾਮ ਦਾ ਮੁਤਾਲਾ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਪੌਲੁਸ ਰਸੂਲ ਆਪਣੇ ਇਸ ਖਤ ਵਿੱਚ ਕਰੰਥਸ ਦੇ ਲੋਕਾਂ ਨੂੰ ਆਪਣੀ ਸ਼ਖਸੀ ਮੁਲਾਕਾਤ ਤੋਂ ਆਗਾਹ ਕਰਦਾ ਹੈ। ਫਿਰ ਪੌਲੁਸ ਰਸੂਲ ਆਪਣੀ ਖਿਦਮਤ ਦਾ ਵੀ ਜ਼ਿਕਰ ਕਰਦਾ ਹੈ, ਇਨਸਾਨੀ ਕਮਜ਼ੋਰੀ ਦਾ ਜ਼ਿਕਰ ਕਰਦਾ ਹੈ, ਮੇਲ ਮਿਲਾਪ ਦੀ ਖਿਦਮਤ ਦਾ ਜ਼ਿਕਰ ਕਰਦਾ ਹੈ। ਔਰ ਫਿਰ ਸਾਥੀਓ, ਪੌਲੁਸ ਰਸੂਲ ਕਰੰਥਸ ਦੀ ਕਲੀਸੀਆ ਨੂੰ ਇਸ ਗੱਲ ਦੀ ਵੀ ਹਦਾਇਤ ਕਰਦਾ ਹੈ ਕਿ ਉਹ ਯਰੂਸ਼ਲਮ ਦੇ ਇਮਾਨਦਾਰ ਗਰੀਬ ਲੋਕਾਂ ਵਾਸਤੇ ਚੰਦਾ ਜਮ੍ਹਾਂ ਕਰਕੇ ਰੱਖਣ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ। ਸਾਥੀਓ, ਸਾਡੇ ਲਈ ਵੀ ਇਹ ਪੈਗਾਮ ਪਾਇਆ ਜਾਂਦਾ ਕਿ ਅਸੀਂ ਉਹਨਾਂ ਲੋਕਾਂ ਦੇ ਲਈ ਆਪਣੇ ਦਿਲ, ਆਪਣੀ ਜੇਬਾਂ ਖੋਲੀਏ, ਅਸੀਂ ਗਰੀਬ ਲੋਕਾਂ ਦੀ ਰੁਪਏ ਪੈਸੇ ਦੇ ਜ਼ਰੀਏ ਨਾਲ ਮਦਦ ਕਰੀਏ ਤਾਂ ਕਿ ਉਹਨਾਂ ਦੀ ਜ਼ਰੂਰੀਅਤ ਪੂਰੀ ਹੋ ਸਕਣ। ਇਸ ਤੋਂ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਪੌਲੁਸ ਰਸੂਲ ਇਸ ਖਤ ਵਿੱਚ ਮਸੀਹ ਦੇ ਦੁੱਖਾਂ ਦਾ ਵੀ ਜ਼ਿਕਰ ਕਰਦਾ ਹੈ, ਔਰ ਫਿਰ ਉਹ ਆਪਣੇ ਵੀ ਦੁੱਖਾਂ ਦਾ ਜ਼ਿਕਰ ਕਰਦਾ ਹੈ। ਤੇ ਪੌਲੁਸ ਰਸੂਲ ਕਰੰਥਸ ਦੀ ਕਲੀਸੀਆ ਨੂੰ ਇਹ ਵੀ ਗੱਲ ਕਹਿੰਦਾ ਕਿ ਮੈਂ ਕਦੇ ਵੀ ਤੁਹਾਡੇ ਤੇ ਬੋਝ ਨਹੀਂ ਬਣਿਆ। ਸਾਥੀਓ, ਇਸ ਖਤ ਵਿੱਚ ਖਾਦਮਾਂ ਦੀ ਸ਼ਖਸੀ ਜ਼ਿੰਦਗੀ ਤੇ ਉਹਨਾਂ ਦੀ ਇਮਾਨਦਾਰੀ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਪੌਲੁਸ ਰਸੂਲ ਖਾਦਮਾਂ ਨੂੰ ਇਹ ਗੱਲ ਕਹਿੰਦਾ ਕਿ ਉਹ ਆਪਣੇ ਕਰਦਾਰ ਨੂੰ, ਆਪਣੇ ਚਾਲ ਚਲਨ ਨੂੰ ਪਾਕ ਸਾਫ਼ ਰੱਖਣ, ਖੁਦਾ ਦੇ ਕਲਾਮ ਦੇ ਮੁਤਾਬਿਕ ਰੱਖਣ ਤਾਂ ਕਿ ਕੋਈ ਵੀ ਉਹਨਾਂ 'ਤੇ ਉਂਗਲੀ ਨਾ ਚੁੱਕ ਸਕੇ। ਸਾਥੀਓ, ਪਲੂਸ ਰਸੂਲ ਦਾ ਦੂਜਾ ਖੱਤ ਜਿਹੜਾ ਉਹਨੇ ਕਰੰਥਸ ਦੀ ਕਲੀਸਿਆ ਨੂੰ ਲਿਖਿਆ ਸੀ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹ ਖੱਤ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਇਹ ਬਾਈਬਲ ਮੁਕੱਦਸ ਦੀ 8ਵੀਂ ਕਿਤਾਬ ਹੈ। ਇਹਦੇ ਵਿੱਚ 13 ਬਵਾਬ ਅਤੇ 297 ਆਯਾਤ ਪਾਇਆ ਜਾਂਦੀਆਂ ਨੇ। ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦਾ ਦੂਜਾ ਖੱਤ ਕਰੰਥੋ ਦੇ ਨਾਮ ਦਾ ਮੁਤਾਲਾ ਕਰਦੇ ਹਾਂ, ਤਾਂ ਉਸ ਵੇਲੇ ਸਾਨੂੰ ਇਹ ਵੀ ਗੱਲ ਜਾਣਨ ਨੂੰ ਮਿਲਦੀ ਹੈ ਕਿ ਪਾਲੂਸ ਰਸੂਲ ਆਪਣੇ ਕੰਮਾਂ ਅਤੇ ਆਪਣੀ ਖਿਦਮਤ ਦੇ ਬਾਰੇ ਵਜ਼ਾਹਤ ਕਰਦਾ ਹੈ, ਆਪਣੀ ਖਿਦਮਤ ਦੀ ਅਹਿਮੀਅਤ ਦੇ ਬਾਰੇ ਉਹ ਵਜ਼ਾਹਤ ਕਰਦਾ ਹੈ, ਯਰੂਸ਼ਲਮ ਵਿੱਚ ਮੌਜੂਦਾ ਲੋਕਾਂ ਦੇ ਲਈ ਚੰਦਾ ਜਮ੍ਹਾਂ ਕਰਨ ਦੀ ਹਦਾਇਤ ਕਰਦਾ ਹੈ। ਔਰ ਫਿਰ ਅਸੀਂ ਵੇਖਦੇ ਹਾਂ ਕਿ ਪਾਲੂਸ ਰਸੂਲ ਆਪਣੇ ਇਸ ਖੱਤ ਵਿੱਚ ਆਪਣੇ ਇਖਤਿਆਰ ਦਾ ਵੀ ਦਫਾ ਕਰਦਾ ਹੈ। ਉਹ ਸਾਬਿਤ ਕਰਦਾ ਹੈ ਕਿ ਉਹਦਾ ਕਰੰਥਸ ਵਿੱਚ ਖਿਦਮਤ ਕਰਨਾ ਠੀਕ ਸੀ। ਸੋ ਪਾਲੂਸ ਰਸੂਲ ਨੇ ਇੱਕ ਸੱਚੇ ਰਸੂਲ ਦੀ ਹੈਸੀਅਤ ਨਾਲ ਆਪਣੇ ਹਕੂਕ ਦੀ ਤਸਦੀਕ ਕੀਤੀ, ਫਿਰ ਉਹਨੇ ਖਬਰਦਾਰ ਵੀ ਕੀਤਾ ਕਿ ਉਹ ਝੂਠੀ ਤਾਲੀਮ ਤੋਂ ਦੂਰ ਰਹਿਣ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਇਬਤਦਾਈ ਕਲੀਸਿਆ ਦੇ ਦਰਖਸ਼ਣ ਸਿਤਾਰੇ, ਇਹਦੇ ਸਫ਼ਾ ਨੰਬਰ 257 ਵਿੱਚ ਇਸ ਗੱਲ ਨੂੰ ਲਿਖਦੀ ਏ ਕਿ ਇਹ ਪਾਲੂਸ ਹੀ ਏ ਜਿਨਨੇ ਪਹਿਲੂ ਕਰੰਥਸ ਵਿੱਚ ਅੰਜੀਲ ਦੀ ਮੁਨਾਦੀ ਕੀਤੀ ਤੇ ਉਹਨੇ ਹੀ ਉੱਥੇ ਕਲੀਸਿਆ ਨੂੰ ਕਾਇਮ ਕੀਤਾ। ਇਹੀ ਖਿਦਮਤ ਖੁਦਾਮਦ ਨੇ ਉਹਨੂੰ ਸਪੁਰਦ ਕੀਤੀ ਸੀ। ਬਾਅਦ ਵਿੱਚ ਖੁਦਾ ਦੀ ਹਦਾਇਤ ਤੇ ਦੂਜੇ ਕਾਰਗੁਜ਼ਾਰ ਕਰੰਥਸ ਵਿੱਚ ਲਿਆਏ ਗਏ ਸਨ ਤਾਂ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕਣ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਪਾਲੂਸ ਨੇ ਹੀ ਕਰੰਥਸ ਵਿੱਚ ਪਹਿਲੂ ਅੰਜੀਲ ਦੀ ਮੁਨਾਦੀ ਕੀਤੀ, ਕਲੀਸਿਆ ਨੂੰ ਕਾਇਮ ਕੀਤਾ ਤੇ ਫਿਰ ਦੂਜੇ ਕਾਰਗੁਜ਼ਾਰਾਂ ਨੂੰ, ਇਮਾਨਦਾਰ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਹੁਣ ਇਸ ਕਲੀਸਿਆ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ। ਔਰ ਫਿਰ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਇਹ ਵੀ ਗੱਲ ਕਹਿੰਦੀ ਹੈ ਕਿ ਜਦੋਂ ਪਾਲੂਸ ਨੇ ਕਰੰਥਸ ਵਿੱਚ ਖਿਦਮਤ ਸ਼ੁਰੂ ਕੀਤੀ, ਉਸ ਵੇਲੇ ਉਹਨੇ ਮਹਿਸੂਸ ਕੀਤਾ ਕਿ ਉਹਦੇ ਲਈ ਇਹ ਜ਼ਰੂਰੀ ਏ ਕਿ ਉਹ ਬੜੇ ਧਿਆਨ ਦੇ ਨਾਲ ਅਜ਼ੀਮ ਸੱਚਾਈਆਂ ਤੋਂ ਲੋਕਾਂ ਨੂੰ ਵਾਕਿਫ ਕਰਾਏ, ਕਿਉਂਕਿ ਉਹਦੇ ਲਈ ਇਹ ਇੱਕ ਲਲਕਾਰ ਸੀ ਕਿ ਉਹ ਲੋਕਾਂ ਦੇ ਸਾਹਮਣੇ ਖੁਦਾ ਦੇ ਪੈਗਾਮ ਨੂੰ ਪੇਸ਼ ਕਰੇ ਤਾਂ ਕਿ ਲੋਕ ਝੂਠੀ ਤਾਲੀਮ ਤੇ ਝੂਠੀ ਇਬਾਦਤ ਛੱਡ ਕੇ ਜ਼ਿੰਦਾ ਖੁਦਾ ਦੀ ਇਬਾਦਤ ਕਰਨ ਤੇ ਬਾਈਬਲ ਮੁਕੱਦਸ ਵਿੱਚ ਪਾਈ ਜਾਣ ਵਾਲੀ ਸੱਚਾਈਆਂ ਨੂੰ ਅਪਣਾਉਣ। ਸੋ ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਪਾਲੂਸ ਰਸੂਲ ਨੇ ਬੜੀ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ, ਆਪਣੀ ਸਾਰੀ ਅਕਲ, ਆਪਣੀ ਸਾਰੀ ਤਾਕਤ ਨਾਲ ਉਹਨੇ ਖੁਦਾ ਦੇ ਕੰਮ ਨੂੰ ਕਰੰਥਸ ਵਿੱਚ ਸਰਅੰਜਾਮ ਦਿੱਤਾ, ਮਸੀਹ ਯਸੂ ਦੀ ਰੋਸ਼ਨੀ ਨੂੰ ਗੁਨਾਹਗਾਰਾਂ ਦੇ ਸਾਹਮਣੇ ਪੇਸ਼ ਕੀਤਾ, ਮਸੀਹ ਯਸੂ ਦਾ ਨੂਰ ਉਹਨਾਂ ਲੋਕਾਂ ਤੇ ਚਮਕਿਆ ਜਿਹੜੇ ਗੁਨਾਹ ਵਿੱਚ ਪਰੇ ਹੋਏ ਸ਼ਹਿਰ ਵਿੱਚ ਰਹਿੰਦੇ ਸਨ। ਸੋ ਕਰੰਥਸ ਦੇ ਲੋਕ ਯਸੂ ਮਸੀਹ ਤੇ ਇਮਾਨ ਲਿਆਏ ਤੇ ਉਹਨਾਂ ਨੇ ਯਸੂ ਮਸੀਹ ਨੂੰ ਜਾਣਿਆ ਤੇ ਆਪਣੇ ਆਪ ਨੂੰ ਉਹਨਾਂ ਨੇ ਖੁਦਾ ਦੀ ਖਿਦਮਤ ਲਈ ਪੇਸ਼ ਕੀਤਾ। ਸਾਥੀਓ, ਪਾਲੂਸ ਰਸੂਲ ਆਪਣੇ ਇਸ ਖੱਤ ਦੇ ਇਖਤਤਾਮ ਤੇ ਸਲਾਮ ਦੁਆ ਦੇ ਬਾਅਦ ਇਹ ਕਲਮਾਤ ਅਦਾ ਕਰਦਾ ਕਿ ਖੁਦਾਵੰਦ ਯਸੂ ਮਸੀਹ ਦਾ ਫਜ਼ਲ ਤੇ ਖੁਦਾ ਦੀ ਮੁਹੱਬਤ ਤੇ ਰੂਹ ਕੁਦਸ ਦੀ ਸ਼ਰਾਕਤ ਤੁਹਾਡੇ ਸਾਰਿਆਂ ਦੇ ਨਾਲ ਹੁੰਦੀ ਰਹੇ। ਸਾਥੀਓ, ਪਾਲੂਸ ਰਸੂਲ ਦੇ ਇਹ ਅਲਫਾਜ਼ ਨਾ ਸਿਰਫ ਕਰੰਥਸ ਦੀ ਕਲੀਸਿਆ ਦੇ ਲਈ ਸਨ, ਨਾ ਸਿਰਫ ਇਹ ਉਹਨਾਂ ਦੇ ਲਈ ਕਹੇ ਗਏ, ਲਿਖੇ ਗਏ, ਬਲਕਿ ਅਸੀਂ ਵਿਖਣਿਆ ਕਿ ਅੱਜ ਇਹ ਕਲਮਾਤ ਸਾਡੇ ਲਈ ਵੀ ਨੇ, ਇਹ ਸਾਡੇ ਲਈ ਵੀ ਲਿਖੇ ਗਏ ਨੇ। ਸੋ ਇਸ ਲਈ ਅਸੀਂ ਵਿਖਣਿਆ ਕਿ ਅੱਜ ਖੁਦਾ ਦੇ ਖਾਦਮ, ਖੁਦਾ ਦੇ ਲੋਕ ਇਬਾਦਤ ਦੇ ਇਖਤਤਾਮ ਤੇ ਇਹ ਅਲਫਾਜ਼, ਇਹ ਕਲਮਾਤ ਦੁਹਰਾਉਂਦੇ ਨੇ ਤੇ ਅੱਜ ਮੈਂ ਵੀ ਸਾਥੀਓ ਖੁਦਾ ਦਾ ਖਾਦਮ ਹੋਣ ਦੇ ਨਾਤੇ ਨਾਲ ਮੈਂ ਤੁਹਾਡੇ ਲਈ ਇਹ ਕਲਮਾਤ ਕਹਿਣਾ ਚਾਹੁੰਦਾ ਵਾਂ ਕਿ ਖੁਦਾਵੰਦ ਯਸੂ ਮਸੀਹ ਦਾ ਫਜ਼ਲ ਤੇ ਖੁਦਾ ਦੀ ਮੁਹੱਬਤ ਤੇ ਰੂਹ ਕੁਦਸ ਦੀ ਸ਼ਰਾਕਤ ਤੁਹਾਡੇ ਸਾਰਿਆਂ ਦੇ ਨਾਲ ਰਵੇ। ਆਮੀਨ। ਸਾਥੀਓ, ਇਹ ਕਲਮਾਤ ਸਾਡੇ ਸਾਰਿਆਂ ਵਾਸਤੇ ਬਰਕਤ ਦਾ ਬਾਇਸ ਨੇ, ਕਿਉਂਕਿ ਅਸੀਂ ਖੁਦਾ ਦੇ ਕਲਾਮ ਤੋਂ ਬਰਕਤ ਹੀ ਪਾਉਂਦੇ ਹਾਂ। ਸੋ ਅਸੀਂ ਖੁਦਾ ਦਾ ਸ਼ੁਕਰ ਅਦਾ ਕਰੀਏ ਕਿ ਉਹਨੇ ਸਾਨੂੰ ਆਪਣਾ ਕਲਾਮ ਦਿੱਤਾ ਹੈ। ਖੁਦਾ ਦਾ ਸ਼ੁਕਰ ਅਦਾ ਕਰੀਏ ਕਿ ਉਹਨੇ ਮੁਖਤਲਿਫ ਲੋਕਾਂ ਨੂੰ ਚੁਣਿਆ ਤਾਂ ਕਿ ਉਹ ਉਹਦੇ ਕਲਾਮ ਨੂੰ ਲਿਖ ਸਕਣ। ਇਸ ਲਈ ਸਾਥੀਓ, ਅੱਜ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹ ਸਕਦੇ ਹਾਂ। ਅੱਜ ਜਿਹੜਾ ਕਲਾਮ ਸਾਡੇ ਹੱਥਾਂ ਵਿੱਚ ਹੈ, ਸਾਡੇ ਕੋਲ ਹੈ, ਉਹ ਖੁਦਾ ਦੇ ਵੱਲੋਂ ਹੈ ਅਤੇ ਖੁਦਾ ਦੇ ਲੋਕਾਂ ਨੇ ਹੀ ਇਹਨੂੰ ਲਿਖਿਆ ਹੈ। ਸੋ ਪਾਲੂਸ ਰਸੂਲ ਦਾ ਦੂਜਾ ਖੱਤ ਕਰੰਥੋ ਦੇ ਨਾਮ ਸਾਡੇ ਵਾਸਤੇ ਵੀ ਬੜੀ ਅਹਿਮੀਅਤ ਰੱਖਦਾ ਹੈ। ਸੋ ਅਸੀਂ ਇਹਦਾ ਜ਼ਰੂਰ ਮੁਤਾਲਾ ਕਰੀਏ, ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ, ਕਿਉਂਕਿ ਇਹਦੇ ਵਿੱਚ ਖੁਦਾ ਦਾ ਕਲਾਮ ਪਾਇਆ ਜਾਂਦਾ ਹੈ। ਇਹ ਸਾਡੀ ਮਦਦ ਰਹਿਨਮਾਈ ਦੇ ਲਈ ਹੈ, ਕਿਉਂਕਿ ਸਾਥੀਓ ਖੁਦਾ ਦਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਸੋ ਅਸੀਂ ਇਸ ਕਲਾਮ ਨੂੰ ਈਮਾਨ ਦੇ ਨਾਲ ਕਬੂਲ ਕਰੀਏ ਤਾਂ ਕਿ ਅਸੀਂ ਖੁਦਾਮਦ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਸੋ ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾਵੰਦ, ਫਜ਼ਲ ਦੇ ਕੇ ਅਸੀਂ ਤੇਰੇ ਕਲਾਮ ਦਾ ਮੁਤਾਲਾ ਕਰੀਏ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੋਈਏ ਤੇ ਸੱਚਾਈ ਦੀ ਰਾਹ ਤੇ ਚੱਲਦੇ ਹੋਇਆਂ ਤੇਰੇ ਨਾਮ ਨੂੰ ਜਲਾਲ ਦਈਏ। ਅੱਜ ਦੇ ਇਸ ਕਲਾਮ ਦੇ ਵਿਸਲੇ ਨਾਲ ਸਾਨੂੰ ਬੜੀ ਬਰਕਤ ਦੇ ਤੇ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ। ਐ ਖੁਦਾਵੰਦ, ਤੇਰੇ ਕਲਾਮ ਨੂੰ ਪੜ੍ਹਨ ਵਾਲਾ, ਸੁਣਨ ਵਾਲਾ ਤੇ ਉਹਦੇ 'ਤੇ ਅਮਲ ਕਰਨ ਵਾਲਾ ਮੁਬਾਰਕ ਏ। ਫਜ਼ਲ ਦੇ ਕੇ ਅਸੀਂ ਇਸ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ 'ਤੇ ਅਮਲ ਕਰੀਏ, ਤਾਂ ਕਿ ਤੇਰੇ ਹਜ਼ੂਰ ਮਕਬੂਲ ਠਹਿਰੀਏ। ਅੱਜ ਦੇ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।